ਅੱਜ ਦੀਆਂ ਮੁੱਖ ਖਬਰਾਂ ਵਿੱਚ ਵਿਰੋਧੀ ਧਿਰ ਵੱਲੋਂ ਬਜ਼ੁਰਗ ਸਾਂਭ ਸੰਭਾਲ ਕੇਂਦਰਾਂ ਵਿੱਚ ਕੋਵਿਡ ਟੀਕੇ ਦੀ ਮੱਠੀ ਰਫ਼ਤਾਰ ਦੀ ਨਿਖੇਧੀ। ਮੈਲਬਰਨ 'ਚ ਕੋਵਿਡ ਕੇਸਾਂ ਦੀ ਗਿਣਤੀ 50 ਪਾਰ ਅਤੇ ਭਾਰਤ ਵਿੱਚ ਵਾਇਰਸ ਦੇ ਫੈਲਾਅ ਵਿੱਚ ਕੋਈ ਘਟਾ। SBS ਪੰਜਾਬੀ ਤੋਂ ਮੈਂ ਹਾਂ ਪ੍ਰੀਤਿੰਦਰ ਸਿੰਘ ਗਰੇਵਾਲ ਅਤੇ ਹੁਣ ਸੁਣੋ ਖਬਰਾਂ ਤਫਸੀਲ ਨਾਲ। ਵਿਰੋਧੀ ਧਿਰ ਆਗੂ ਐਂਥਨੀ ਐਲਬਨੀਜ਼ੀ ਨੇ ਬਜ਼ੁਰਗ ਸਾਂਭ ਸੰਭਾਲ ਕੇਂਦਰਾਂ ਵਿਚਲੇ ਕਾਮਿਆਂ ਅਤੇ ਬਜ਼ੁਰਗਾਂ ਵਿੱਚ ਕੋਵਿਡ 19 ਦੇ ਟੀਕੇ ਲੱਗਣ ਦੀ ਮੱਠੀ ਰਫ਼ਤਾਰ 'ਤੇ ਚਿੰਤਾ ਪ੍ਰਗਟਾਈ ਹੈ। ਆਸਟ੍ਰੇਲੀਆ 'ਚ ਇਸ ਵੇਲੇ 21 ਇਹੋ ਜਿਹੇ ਏਜ ਕੇਅਰ ਨੇ ਜਿੱਥੇ ਇੱਕ ਵੀ ਟੀਕਾ ਨਹੀਂ ਲਾਇਆ ਗਿਆ। ਇਹ ਵੀ ਪਤਾ ਲੱਗਿਆ ਕਿ ਆਸਟ੍ਰੇਲੀਆ ਭਰ ਵਿੱਚ ਅਜੇ ਸਿਰਫ 10% ਏਜ ਕੇਅਰ ਕਾਮੇ ਨੇ ਜਿਨ੍ਹਾਂ ਨੂੰ ਇਸ ਬਿਮਾਰੀ ਦੇ ਅਸਰ ਨੂੰ ਘੱਟ ਕਰਨ ਲਈ ਲੋੜੀਂਦੀਆਂ 2 ਖੁਰਾਕਾਂ ਦਿੱਤੀਆਂ ਗਈਆਂ ਨੇ। ਲੇਬਰ ਪ੍ਰਧਾਨ ਸ਼੍ਰੀ ਐਲਬਨੀਜ਼ੀ ਨੇ ਆਖਿਆ ਕਿ ਭਾਵੇਂ ਸੰਬੰਧਿਤ ਮੰਤਰੀ ਸਭ ਅੱਛਾ ਹੈ ਆਖ ਰਹੇ ਨੇ, ਪਰ ਆਂਕੜੇ ਸਰਕਾਰ ਦਾ ਮੂੰਹ ਚੜਾ ਰਹੇ ਨੇ ਤੇ ਇਹਦਾ ਮਾੜਾ ਅਸਰ ਸਾਰੇ ਕੰਮ ਕਾਰੋਬਾਰਾਂ ਤੇ ਅਰਥਚਾਰੇ ਤੇ ਪੈ ਰਿਹਾ।
I don't know what it would take for this minister to actually be uncomfortable, but I'll give him the big message. Australians are not comfortable with how this rollout has occurred in aged care facilities. Victorians aren't comfortable with being subject to a lockdown. Victorian businesses that continue to suffer aren't comfortable, and the federal government is providing them with no support.
ਵਿਕਟੋਰੀਆ ਵਿੱਚ ਕੋਰੋਨਾ ਵਾਇਰਸ ਦੇ ਅੱਜ ਆਏ ਨਵੇਂ ਕੇਸਾਂ ਮਗਰੋਂ ਕੁੱਲ ਗਿਣਤੀ ਹੁਣ 54 ਹੋ ਗਈ ਹੈ। ਨਵੇਂ ਆਏ 3 ਵਿੱਚੋਂ 2 ਕੇਸਾਂ ਦਾ ਸਬੰਧ ਪਹਿਲਾਂ ਤੋਂ ਹੀ ਵਾਇਰਸ ਨਾਲ ਜੂਝਦੇ ਪਰਿਵਾਰਾਂ ਨਾਲ ਹੈ। ਸਿਹਤ ਮੰਤਰੀ ਮਾਰਟਿਨ ਫੌਲੀ ਨੇ ਆਖਿਆ ਕਿ ਸਰਕਾਰ ਕੇਸਾਂ ਦੀ ਪਛਾਣ ਕਰ ਰਹੀ ਹੈ ਅਤੇ ਨਵੀਆਂ ਲਾਗ ਵਾਲੀਆਂ ਥਾਵਾਂ ਨੂੰ ਨਿਰੰਤਰ ਅਪਡੇਟ ਕੀਤਾ ਜਾ ਰਿਹਾ ਹੈ।
There continues to be significant concerns around ongoing transmission in particularly our northern suburbs and many large exposure sites that have been added to the exposure site list over the last 36 hours. Our public health team are currently weighing up whether there is still coronavirus circulating in these communities, and we still consider our response to the current outbreak on a day-by-day basis.
ਵਿਕਟੋਰੀਆ ਦੇ ਏਜ ਕੇਅਰ ਅਤੇ ਡਿਸੇਬਿਲਿਟੀ ਕੇਅਰ ਕਾਮਿਆਂ ਨੂੰ ਕੱਲ੍ਹ ਤੋਂ ਲੈ ਕੇ ਐਤਵਾਰ ਤੱਕ ਤਰਜੀਹ ਦੇ ਆਧਾਰ ਉੱਤੇ ਕੋਵਿਡ ਵੈਕਸੀਨ ਲਾਏ ਜਾਣਗੇ। ਫੈਸਲਾ ਆਰ ਕੇਅਰ ਏਜ ਕੇਅਰ ਵਿਚਲੇ ਕੋਵਿਡ ਕੇਸ ਪਿੱਛੋਂ ਲਿਆ ਗਿਆ ਹੈ। ਵਿਕਟੋਰੀਆ ਸਰਕਾਰ ਦੇ ਸੰਬੰਧਿਤ ਮੰਤਰੀ ਲਿਊਕ ਟੋਨੈਲਨ ਨੇ ਆਖਿਆ ਕਿ ਇਹ ਕਾਮੇ ਕਿਸੇ ਵੀ ਮਿੱਥੀ ਥਾਂ 'ਤੇ ਜਾ ਕੇ ਆਪਣੇ ਰੁਜ਼ਗਾਰ ਦਾ ਸਬੂਤ ਦਿੰਦੇ ਹੋਏ ਤਰਜੀਹ ਦੇ ਆਧਾਰ 'ਤੇ ਕੋਵਿਡ 19 ਵੈਕਸੀਨ ਲਗਵਾ ਸਕਦੇ ਨੇ।
Have concerns that there isn't enough coverage, so that's very much why we're stepping in. That has been available, as I've indicated earlier, but this is very much a call to arms of those workers who are on the front line. It's very much come out, we'll give you a priority lane so it makes it quicker and easier, get through it in a speedier time, because we very much want to ensure we're protecting those vulnerable people in both the aged care facilities and the disability sector from COVID-19.
ਪੱਛਮੀ ਆਸਟ੍ਰੇਲੀਆ ਵਿੱਚ ਪਰਥ ਲਾਗੇ ਖੜ੍ਹੇ ਇੱਕ ਸਮੁੰਦਰੀ ਜਹਾਜ਼ ਐਲੇਗਰਾ ਵਿੱਚ ਸ਼ੈੱਫ ਵਜੋਂ ਕੰਮ ਕਰਦੇ ਇੱਕ ਵਿਅਕਤੀ ਵਿੱਚ ਕੋਵਿਡ ਦੀ ਲਾਗ ਦਾ ਮਾਮਲਾ ਸਾਹਮਣੇ ਆਇਆ। ਪੱਛਮੀ ਆਸਟ੍ਰੇਲੀਆ ਦੇ ਪ੍ਰੀਮੀਅਰ ਮਾਰਕ ਮੈਗਾਵਨ ਨੇ ਦੱਸਿਆ ਕਿ ਕਰੂ ਦੇ ਵਿੱਚ ਕੁੱਲ 20 ਮੈਂਬਰ ਸ਼ਾਮਲ ਨੇ ਅਤੇ ਸਮੁੰਦਰੀ ਵਿਹੜੇ ਨੂੰ ਹੁਣ ਵਾਪਸ ਭੇਜਣ ਲਈ ਫੈਡਰਲ ਸਰਕਾਰ ਨਾਲ ਵਿਚਾਰ ਕੀਤੀ ਜਾ ਰਹੀ ਹੈ।
The state government's very, very strong view is that the ship should sail as soon as possible. We'd like the ship to sail, go back to, I think it's to Malaysia, with the cargo, and leave Western Australia as soon as possible.
Reserve Bank ne vyaj daran nu pehlan vaang 0.1% te rakhan da faisla liya hai. RBA ne aakhya hai ki 2024 tak inna daran nu jiyon da tyon rakhya ja sakta hai. ਵਿਦੇਸ਼ ਮੰਤਰੀ ਮੈਰੀ ਸਪੇਨ ਨੇ ਦੱਸਿਆ ਕਿ ਅਫਗਾਨਿਸਤਾਨ ਵਿੱਚ ਅੰਬੈਸੀ ਬੰਦ ਕਰਨ ਦਾ ਫੈਸਲਾ ਕਾਫ਼ੀ ਸੋਚ ਵਿਚਾਰ ਬਾਅਦ ਲਿਆ ਗਿਆ। ਉਹਨਾਂ ਕਿਹਾ ਕਿ ਅੰਤਰਰਾਸ਼ਟਰੀ ਫੌਜਾਂ ਦੀ ਵਾਪਸੀ ਪਿੱਛੋਂ ਉੱਥੇ ਕੰਮ ਕਰਦੇ ਲੋਕਾਂ ਲਈ ਨਿਰੰਤਰ ਜਾਨ ਮਾਲ ਦਾ ਖਤਰਾ ਬਣਿਆ ਹੋਇਆ ਸੀ, ਜਿਸ ਪਿੱਛੋਂ ਸਰਕਾਰ ਨੂੰ ਇਹ ਦੂਤਾਵਾਸ ਬੰਦ ਕਰਨਾ ਪਿਆ।
With the departure of international troops from Afghanistan, the risks to our embassy would significantly increase. Mitigations would not be able to be applied to our security plan that would reduce the risk to an acceptable level.
ਦੇਸ਼ ਵਿਦੇਸ਼ ਦੀਆਂ ਇਹਨਾਂ ਖਬਰਾਂ ਤੋਂ ਬਾਅਦ ਹੁਣ ਪੇਸ਼ ਨੇ ਕੁਝ ਖਬਰਾਂ ਭਾਰਤ ਤੋਂ, ਜੋ ਅਖਬਾਰ ਅਜੀਤ ਤੇ ਪੰਜਾਬੀ ਟ੍ਰਿਬਿਊਨ ਦੇ ਹਵਾਲੇ ਨਾਲ ਪੇਸ਼ ਕੀਤੀਆਂ ਜਾ ਰਹੀਆਂ ਨੇ। ਪਿਛਲੇ ਵਿੱਤੀ ਸਾਲ 2020-21 ਦੀ ਚੌਥੀ ਤਿਮਾਹੀ ਵਿੱਚ ਵਿਕਾਸ ਦਰ ਦੇ ਰਫ਼ਤਾਰ ਫੜਨ ਦੇ ਬਾਵਜੂਦ ਮਾਰਚ 2021 ਨੂੰ ਖਤਮ ਹੋਏ ਵਿੱਤੀ ਸਾਲ ਵਿੱਚ ਭਾਰਤੀ ਅਰਥਚਾਰਾ 7.3% ਤੱਕ ਡਿੱਗ ਪਿਆ ਹੈ, ਹਾਲਾਂਕਿ ਇਸ ਨਿਘਾਰ ਦੀ ਕਿਸੇ ਨੂੰ ਉਮੀਦ ਨਹੀਂ ਸੀ। ਸਰਕਾਰ ਵੱਲੋਂ ਕੱਲ੍ਹ ਜਾਰੀ ਅੰਕੜਿਆਂ ਮੁਤਾਬਕ ਏਸ਼ੀਆ ਦੇ ਤੀਜੇ ਸਭ ਤੋਂ ਵੱਡੇ ਅਰਥਚਾਰੇ ਭਾਰਤ ਦੀ ਵਿਕਾਸ ਦਰ 2020-21 ਦੀ ਚੌਥੀ ਤਿਮਾਹੀ ਯਾਨੀ ਕਿ ਜਨਵਰੀ ਤੋਂ ਮਾਰਚ ਦੌਰਾਨ 1.6% ਦੀ ਦਰ ਨਾਲ ਵਧੀ ਹੈ, ਜਦਕਿ ਪੂਰੇ ਵਿੱਤੀ ਸਾਲ ਦੌਰਾਨ GDP ਵਿੱਚ 7.3% ਦਾ ਨਿਘਾਰ ਵੇਖਣ ਨੂੰ ਮਿਲਿਆ। ਦੱਸਣਯੋਗ ਹੈ ਕਿ ਪਿਛਲੇ ਮਹੀਨੇ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਆਰਥਿਕ ਸਰਗਰਮੀਆਂ ਦੀ ਰਫ਼ਤਾਰ ਵਿੱਚ ਵੱਡਾ ਅੜਿੱਕਾ ਬਣੀ ਹੋਈ ਹੈ ਅਤੇ ਕਈਆਂ ਨੂੰ ਉਮੀਦ ਹੈ ਕਿ ਹੇਠਲੇ ਪੱਧਰ ਦੇ ਬਾਵਜੂਦ GDP ਵਿਕਾਸ ਦਰ ਦੇ ਦਹਾਈ ਅੰਕਾਂ ਵਾਲੇ ਪੱਧਰ ਨੂੰ ਨਹੀਂ ਛੋਹ ਸਕੇਗੀ। ਰੋਜ਼ਾਨਾ ਰਿਪੋਰਟ ਹੋਣ ਵਾਲੇ COVID-19 ਕੇਸਾਂ ਦੀ ਗਿਣਤੀ 4 ਲੱਖ ਦੇ ਸਿਖਰ ਤੋਂ ਘੱਟ ਕੇ ਹੁਣ ਭਾਵੇਂ 1.5 ਲੱਖ 'ਤੇ ਆ ਗਈ ਹੈ, ਪਰ ਖਪਤਕਾਰ ਮੰਗ ਵਿੱਚ ਨਿਘਾਰ ਜੋ ਅਰਥਚਾਰੇ ਦਾ 55% ਤੋਂ ਵੀ ਵੱਧ ਹੈ ਅਤੇ ਬੇਰੁਜ਼ਗਾਰੀ ਜੋ 15% ਨਾਲ ਸਾਲ ਦੇ ਸਭ ਤੋਂ ਸਿਖਰਲੇ ਪੱਧਰ 'ਤੇ ਹੈ, ਇਸ ਵੇਲੇ ਮੁਲਕ ਨੂੰ ਸੱਜਰੀਆਂ ਦਰਪੇਸ਼ ਚੁਣੌਤੀਆਂ ਨੇ। ਵੈਸੇ ਗੁਆਂਢੀ ਮੁਲਕ ਚੀਨ, ਜੋ ਕਿਸੇ ਵੇਲੇ ਕੋਰੋਨਾ ਵਾਇਰਸ ਦੀ ਮਾਰ ਝੱਲਣ ਵਾਲੇ ਵੱਡੇ ਅਰਥਚਾਰਿਆਂ ਵਿੱਚੋਂ ਇੱਕ ਸੀ, ਨੇ ਜਨਵਰੀ ਮਾਰਚ 2021 ਵਿੱਚ 18.3% ਦਾ ਆਰਥਿਕ ਵਿਕਾਸ ਦਰਜ ਕੀਤਾ। ਉਧਰ ਭਾਰਤੀ ਆਰਥਿਕਤਾ ਦੀ ਨਿਗਰਾਨੀ ਲਈ ਕੇਂਦਰ ਦੇ ਮੁੱਖ ਕਾਰਜਕਾਰੀ ਮਹੇਸ਼ ਵਿਆਸ ਨੇ ਆਖਿਆ ਹੈ ਕਿ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਕਰਕੇ 1 ਕਰੋੜ ਭਾਰਤੀ ਆਪਣੀਆਂ ਨੌਕਰੀਆਂ ਗੁਆ ਚੁੱਕੇ ਨੇ ਅਤੇ ਪਿਛਲੇ ਸਾਲ ਜਦ ਤੋਂ ਮਹਾਂਮਾਰੀ ਸ਼ੁਰੂ ਹੋਈ ਹੈ ਲਗਭਗ 97% ਘਰਾਂ ਦੀ ਆਮਦਨ ਘੱਟ ਗਈ ਹੈ। ਦਿੱਲੀ ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਅਤੇ ਪ੍ਰਵਾਸੀ ਭਾਰਤੀਆਂ ਨੂੰ ਪਹਿਲ ਦੇ ਆਧਾਰ 'ਤੇ ਕੋਰੋਨਾ ਟੀਕੇ ਲਾਏ ਜਾਣ ਵਾਲੇ ਮਾਮਲੇ 'ਤੇ ਫੌਰੀ ਫੈਸਲਾ ਕਰੇ। ਚੀਫ਼ ਜਸਟਿਸ DN ਪਟੇਲ ਅਤੇ ਜਸਟਿਸ ਜੋਤੀ ਸਿੰਘ ਨੇ ਆਖਿਆ ਹੈ ਕਿ NGO ਪ੍ਰਵਾਸੀ ਲੀਗਲ ਸੈੱਲ ਦੀ ਅਪੀਲ 'ਤੇ ਕਾਨੂੰਨ, ਨਿਯਮਾਂ ਅਤੇ ਸਰਕਾਰੀ ਨੀਤੀ ਅਨੁਸਾਰ ਫੈਸਲਾ ਕੀਤਾ ਜਾਵੇ। ਇਸ ਤੋਂ ਪਹਿਲਾਂ NGO ਵੱਲੋਂ ਕੇਂਦਰ ਨੂੰ ਮਾਮਲਾ ਸਪੱਸ਼ਟ ਕਰਨ ਦੀ ਅਪੀਲ ਕੀਤੀ ਗਈ ਸੀ, ਪਰ ਜਵਾਬ ਨਾ ਮਿਲਣ 'ਤੇ ਉਹਨਾਂ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ। ਉਹਨਾਂ ਇਹ ਵੀ ਆਖਿਆ ਕਿ ਕੁਝ ਦੇਸ਼ ਸਿਰਫ਼ ਉਹਨਾਂ ਨਾਗਰਿਕਾਂ ਨੂੰ ਆਪਣੇ ਦੇਸ਼ ਪਰਤਣ ਦੀ ਇਜਾਜ਼ਤ ਦੇ ਰਹੇ ਨੇ ਜਿਨ੍ਹਾਂ ਦਾ ਟੀਕਾਕਰਨ ਹੋ ਚੁੱਕਿਆ ਹੈ, ਅਤੇ ਇਸ ਕਰਕੇ ਪ੍ਰਵਾਸੀ ਭਾਰਤੀਆਂ ਦਾ ਟੀਕਾਕਰਨ ਵੀ ਜਲਦੀ ਕੀਤਾ ਜਾਣਾ ਚਾਹੀਦਾ। ਦੱਸਦੇ ਜਾਈਏ ਕਿ ਭਾਰਤ ਵਿੱਚ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ 1,27,510 ਨਵੇਂ ਕੇਸ ਸਾਹਮਣੇ ਆਏ ਨੇ ਅਤੇ 2,800 ਦੇ ਕਰੀਬ ਮਰੀਜ਼ਾਂ ਦੀ ਇਸ ਬਿਮਾਰੀ ਨਾਲ ਮੌਤ ਹੋਈ ਹੈ। ਕਾਂਗਰਸ ਹਾਈਕਮਾਨ ਅੱਗੇ ਪਹੁੰਚੇ ਪੰਜਾਬ ਕਾਂਗਰਸ ਦੇ ਅੰਦਰੂਨੀ ਕਾਟੋ ਕਲੇਸ਼ ਦੇ ਮਸਲੇ 'ਤੇ ਕੱਲ੍ਹ ਪਾਰਟੀ ਵੱਲੋਂ ਗਠਿਤ 3 ਮੈਂਬਰੀ ਕਮੇਟੀ ਜਿਹਦੇ 'ਚ ਮਲਿਕ ਅਰਜੁਨ ਖੜਗੇ, ਹਰੀਸ਼ ਰਾਵਤ ਅਤੇ JP ਅਗਰਵਾਲ ਸ਼ਾਮਲ ਨੇ ਦਿਨ ਭਰ ਪਾਰਟੀ ਦੇ 1/3 ਵਿਧਾਇਕਾਂ ਨਾਲ ਇਕੱਲੇ ਇਕੱਲੇ ਗੱਲਬਾਤ ਕਰਦੇ ਰਹੇ ਨੇ। ਮੀਟਿੰਗ ਤੋਂ ਬਾਅਦ ਬਾਹਰ ਨਿਕਲ ਰਹੇ ਵਿਧਾਇਕਾਂ ਨੇ ਸੀਨੀਅਰ ਲੀਡਰਸ਼ਿਪ ਵੱਲੋਂ ਪੜ੍ਹਾਏ ਪਾਰਟੀ ਅਨੁਸ਼ਾਸਨ ਦੇ ਪਾਠ 'ਤੇ ਅਮਲ ਕਰਦਿਆਂ ਜਾਂ ਤਾਂ ਮੀਡੀਆ ਅੱਗੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਜਾਂ ਫਿਰ ਛੇਤੀ ਹੀ ਮਸਲੇ ਦਾ ਹੱਲ ਨਿਕਲਣ ਪ੍ਰਤੀ ਉਹ ਆਸ ਪ੍ਰਗਟਾਉਂਦੇ ਨਜ਼ਰ ਆਏ ਨੇ। ਪੰਜਾਬ ਕਾਂਗਰਸ ਵਿੱਚ ਬਾਗੀ ਸੁਰਾਂ ਵਾਲੇ ਵਿਧਾਇਕ ਨਵਜੋਤ ਸਿੰਘ ਸਿੱਧੂ ਕਮੇਟੀ ਮੈਂਬਰਾਂ ਨਾਲ ਅੱਜ ਮੁਲਾਕਾਤ ਕਰ ਰਹੇ ਨੇ। ਸਿੱਧੂ ਵਾਂਗ ਹੀ ਕੈਪਟਨ ਖਿਲਾਫ਼ ਮੋਰਚਾ ਖੋਲ੍ਹੀ ਬੈਠੇ ਪ੍ਰਗਟ ਸਿੰਘ ਵੀ ਮੀਟਿੰਗ ਵਿੱਚ ਸ਼ਾਮਲ ਹੋਣਗੇ। ਪੰਜਾਬ ਮਸਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦੀ ਦਖਲਅੰਦਾਜ਼ੀ ਤੋਂ ਬਾਅਦ ਸਿੱਧੂ ਕੁਝ ਸਮੇਂ ਲਈ ਸ਼ਾਂਤ ਬੈਠੇ ਹੋਏ ਸੀ ਅਤੇ ਹਾਈ ਕਮਿਸ਼ਨ ਦੇ ਆਦੇਸ਼ਾਂ ਦੀ ਉਡੀਕ ਵਿੱਚ ਸਨ, ਪਰ ਪਿਛਲੇ ਕੁਝ ਦਿਨਾਂ ਤੋਂ ਉਹਨਾਂ ਕੈਪਟਨ ਦੇ ਖਿਲਾਫ਼ ਖੁੱਲ੍ਹਾ ਮੋਰਚਾ ਖੋਲ੍ਹਿਆ ਹੋਇਆ। ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਦੇ ਕੰਮਕਾਜ ਉੱਤੇ ਸਭ ਤੋਂ ਪਹਿਲਾਂ ਸਵਾਲ ਉਠਾਉਂਦਿਆਂ ਉਹਨਾਂ ਨੂੰ ਇੱਕ ਅਯੋਗ ਮੁੱਖ ਮੰਤਰੀ ਕਰਾਰ ਦਿੱਤਾ ਸੀ। ਸੂਤਰਾਂ ਮੁਤਾਬਕ ਸਾਰੇ ਵਿਧਾਇਕਾਂ ਤੋਂ ਬਾਅਦ ਵੀਰਵਾਰ ਜਾਂ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਕਮੇਟੀ ਮੈਂਬਰਾਂ ਨਾਲ ਮੁਲਾਕਾਤ ਕਰਨਗੇ। ਜ਼ਿਕਰਯੋਗ ਹੈ ਕਿ 2015 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਤੋਂ ਬਾਅਦ ਕੋਟਕਪੂਰਾ 'ਚ ਧਰਨੇ 'ਤੇ ਬੈਠੇ ਲੋਕਾਂ 'ਤੇ ਹੋਈ ਗੋਲੀਬਾਰੀ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਬਣਾਈ ਸਿੱਟ ਅਤੇ ਉਸ ਦੀ ਰਿਪੋਰਟ ਨੂੰ ਪਿਛਲੇ ਮਹੀਨੇ ਹਾਈਕੋਰਟ ਵੱਲੋਂ ਖਾਰਜ ਕੀਤਾ ਗਿਆ ਸੀ, ਜਿਸ ਤੋਂ ਬਾਅਦ ਕਾਂਗਰਸ 2 ਧੜਿਆਂ 'ਚ ਵੰਡੀ ਨਜ਼ਰ ਆ ਰਹੀ ਹੈ। ਕੈਪਟਨ ਦੇ ਖਿਲਾਫ਼ ਮੋਰਚਾ ਖੋਲ੍ਹਣ ਵਾਲੇ ਧੜੇ ਨੇ ਆਪਣੀ ਹੀ ਸਰਕਾਰ ਦੀ ਕਾਰਗੁਜ਼ਾਰੀ 'ਤੇ ਮੁੜ ਸਵਾਲ ਉਠਾਏ ਹਨ ਅਤੇ ਕਨਸੋਆਂ ਇਹ ਵੀ ਹਨ ਕਿ ਪੰਜਾਬ ਕਾਂਗਰਸ ਵਿੱਚ ਰੇੜਕੇ ਨੂੰ ਮੁਕਾਉਣ ਲਈ 2 ਉਪ ਮੁੱਖ ਮੰਤਰੀਆਂ ਦੀ ਚੋਣ ਵੀ ਕੀਤੀ ਜਾ ਸਕਦੀ ਹੈ। ਇਸ ਖ਼ਬਰ ਸੰਬੰਧੀ ਹੋਰ ਵੇਰਵੇ ਦੀ ਉਡੀਕ ਹੈ। ਅਤੇ ਹੁਣ ਪੇਸ਼ ਹੈ ਕਰੰਸੀ ਦੀ ਬਦਲ ਦਰ। ਮੁਦਰਾ ਦੀਆਂ ਬਦਲ ਦਰਾਂ ਦੇ ਲਿਹਾਜ਼ ਨਾਲ ਆਸਟ੍ਰੇਲੀਆ ਦਾ 1 ਡਾਲਰ ਭਾਰਤ ਦੇ 56.31 ਰੁਪਏ, ਪਾਕਿਸਤਾਨ ਦੇ 120 ਰੁਪਏ ਅਤੇ ਅਮਰੀਕਾ ਦੇ 77 ਸੈਂਟ ਦੇ ਬਰਾਬਰ ਆਂਕਿਆ ਗਿਆ ਹੈ। ਅਤੇ ਹੁਣ ਇੱਕ ਜਾਣਕਾਰੀ ਕੱਲ੍ਹ ਦੇ ਮੌਸਮ ਨਾਲ ਸੰਬੰਧਿਤ। ਮੌਸਮਵਾਰਾਂ ਦੇ ਇੱਕ ਅੰਦਾਜ਼ੇ ਮੁਤਾਬਕ ਕੱਲ੍ਹ ਪਰਥ ਵਿੱਚ ਬੱਦਲਵਾਈ ਵੱਧ ਤੋਂ ਵੱਧ ਤਾਪਮਾਨ 20 ਡਿਗਰੀ, ਐਡੀਲੇਡ ਅਤੇ ਮੈਲਬਰਨ 'ਚ ਹਲਕੇ ਮੀਂਹ ਦੇ ਅੰਦੇਸ਼ੇ ਬਣੇ ਹੋਏ ਨੇ, ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 19 ਡਿਗਰੀ, ਹੋਬਰਟ ਅਤੇ ਕੈਨਬਰਾ 'ਚ ਬੱਦਲਵਾਈ ਵੱਧ ਤੋਂ ਵੱਧ ਤਾਪਮਾਨ 17 ਡਿਗਰੀ, ਵੁਲਨਗੋਂਗ, ਸਿਡਨੀ, ਨਿਊ ਕਾਸਲ ਅਤੇ ਬ੍ਰਿਸਬੇਨ 'ਚ ਬੱਦਲਵਾਈ ਦੇ ਚੱਲਦਿਆਂ ਵੱਧ ਤੋਂ ਵੱਧ ਤਾਪਮਾਨ 22 ਡਿਗਰੀ, ਕੇਨਸ ਵਿੱਚ ਹਲਕਾ ਮੀਂਹ ਪੈ ਸਕਦਾ, ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 27 ਡਿਗਰੀ ਅਤੇ ਡਾਰਵਿਨ ਵਿੱਚ ਧੁੱਪ ਚੜ੍ਹੇ ਵੱਧ ਤੋਂ ਵੱਧ ਤਾਪਮਾਨ 32 ਡਿਗਰੀ। ਇਹਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਇੱਥੇ ਖਤਮ ਹੁੰਦਾ ਹੈ। SBS ਪੰਜਾਬੀ ਲਈ ਮੈਂ ਹਾਂ ਪ੍ਰੀਤਿੰਦਰ ਸਿੰਘ ਗਰੇਵਾਲ।